SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਆਸਟ੍ਰੇਲੀਆ ਦੇ ਪੂਰਬੀ ਸਮੁੰਦਰੀ ਤੱਟ 'ਤੇ ਹੜ੍ਹ ਜਾਰੀ ਰਹਿਣ ਨਾਲ ਗਰੋਸਰੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਉਮੀਦ। ਹਰ ਸਾਲ ਮੈਡੀਕੇਅਰ ਵਿੱਚ ਹੋ ਰਹੀ ਆ ਅਰਬਾਂ ਡਾਲਰਾਂ ਦੀ ਠੱਗੀ, ਇੱਕ ਜਾਂਚ ਵਿੱਚ ਆਇਆ ਸਾਹਮਣੇ। ਅਤੇ ਖੇਡਾਂ ਵਿੱਚ ਮਰੀਨਾ ਗੋ ਨੇ ਸਪੋਂਸਰਸ਼ਿਪ ਵਿਵਾਦ ਦੌਰਾਨ ਛੱਡਿਆ ਨੈੱਟਬਾਲ ਆਸਟ੍ਰੇਲੀਆ ਚੇਅਰ ਦਾ ਅਹੁਦਾ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ, ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਕਟੋਰੀਆ ਅਤੇ ਹੋਰ ਪ੍ਰਭਾਵਿਤ ਰਾਜਾਂ ਨਾਲ ਕੰਮ ਕਰਨ ਲਈ ਤਿਆਰ ਹੈ ਕਿਉਂਕਿ ਪੂਰਬੀ ਸਮੁੰਦਰੀ ਤੱਟ 'ਤੇ ਵਿਆਪਕ ਹੜ੍ਹ ਜਾਰੀ ਹੈ। ਵਿਕਟੋਰੀਅਨ ਅਤੇ ਫੈਡਰਲ ਸਰਕਾਰਾਂ ਦੋਵਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਸਨੀਕਾਂ ਨੂੰ ਸਹਾਇਤਾ ਭੁਗਤਾਨ ਦੀ ਪੇਸ਼ਕਸ਼ ਕੀਤੀ ਹੈ। ਵਿਕਟੋਰੀਆ ਦੇ ਉੱਤਰ ਵਿੱਚ ਹਫ਼ਤੇ ਦੇ ਅੰਤ ਵਿੱਚ ਹੜ੍ਹ ਦੀ ਦੂਜੀ ਲਹਿਰ ਦੀ ਸੰਭਾਵਨਾ ਏ। ਮੁਰੇ ਰਿਵਰ ਤੋਂ ਇਸ ਵਾਰ ਹੜ੍ਹ ਦੀ ਦੂਜੀ ਲਹਿਰ ਤੋਂ ਪਹਿਲਾਂ ਅਚੂਕਾ ਵਿੱਚ ਦਰਜਨਾਂ ਲੋਕ ਰੇਤ ਦੇ ਥੈਲੇ ਭਰ ਰਹੇ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਲੇਵੀ ਬੈਂਕ ਬਹੁਤ ਘੱਟ ਹੈ ਅਤੇ ਮੇਅਰ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਘਰਾਂ ਨੂੰ ਬਚਾਇਆ ਨਹੀਂ ਜਾ ਸਕਦਾ। ਵਿਕਟੋਰੀਆ SES ਦੇ ਮੁੱਖ ਅਧਿਕਾਰੀ ਟਿਮ ਵਾਈਬਸ ਨੇ ਕਿਹਾ ਕਿ ਵਿਕਟੋਰੀਆ ਦੇ ਉੱਤਰ ਵਿੱਚ 14 ਐਮਰਜੈਂਸੀ ਚੇਤਾਵਨੀਆਂ ਜਾਰੀ ਨੇ।
We continue to see a significant number of rescues occurring. We've now seen over 650. We've had another 100 or so overnight in and around the Shepparton Goulburn Valley district. Some of those are still being responded to this morning with the sheer volume of calls.
ਫੈਡਰਲ ਐਮਰਜੈਂਸੀ ਪ੍ਰਬੰਧਨ ਮੰਤਰੀ ਮੁਰੇ ਵਾਟ ਨੇ ਚੇਤਾਵਨੀ ਦਿੱਤੀ ਹੈ ਕਿ ਵਿਕਟੋਰੀਆ, ਨਿਊ ਸਾਊਥ ਵੇਲਸ ਅਤੇ ਤਸਮਾਨੀਆ ਵਿੱਚ ਵਿਆਪਕ ਹੜ੍ਹਾਂ ਕਾਰਨ ਭੋਜਨ ਦੀ ਕਮੀ ਅਤੇ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਸੈਨੇਟਰ ਵਾਟ ਦਾ ਅੰਦਾਜ਼ਾ ਹੈ ਕਿ ਵਿਕਟੋਰੀਆ ਵਿੱਚ ਹੜ੍ਹ ਨਾਲ 70 ਤੋਂ 90 ਹਜ਼ਾਰ ਲੋਕ ਪ੍ਰਭਾਵਿਤ ਹੋਏ ਨੇ। 9,000 ਤੋਂ ਵੱਧ ਘਰ ਕਥਿਤ ਤੌਰ 'ਤੇ ਡੁੱਬ ਗਏ ਨੇ। ABC ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਤਬਾਹੀ ਦੇ ਨਤੀਜੇ ਵਜੋਂ ਸੁਪਰ ਮਾਰਕੀਟ 'ਤੇ ਪ੍ਰਭਾਵ ਦੇਖਣ ਨੂੰ ਮਿਲੇਗਾ।
Yeah, I certainly think there's going to be a big impact on food production and prices as a result of this. Because, of course, you know, it's partly about crops that were getting ready for harvest that are now destroyed.
ਫੈਡਰਲ ਖਜ਼ਾਨਚੀ ਜਿਮ ਚੈਮਰਸ ਨੇ ਮੈਡੀਕੇਅਰ ਦੇ ਵਿਆਪਕ ਰੂਟਿੰਗ ਨੂੰ ਪਰੇਸ਼ਾਨ ਕਰਨ ਵਾਲੀ ਇੱਕ ਜਾਂਚ ਨੂੰ ਲੇਬਲ ਕਰਕੇ ਘੋਸ਼ਣਾ ਕਰਦੇ ਹੋਏ ਕਿਹਾ ਕਿ ਸਰਕਾਰ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੇਗੀ। 9 ਅਖ਼ਬਾਰਾਂ ਅਤੇ ABC ਦੁਆਰਾ ਸਾਂਝੀ ਜਾਂਚ ਵਿੱਚ ਪਾਇਆ ਗਿਆ ਕਿ ਡਾਕਟਰ ਕਥਿਤ ਤੌਰ 'ਤੇ ਸਿਸਟਮ ਦੀ ਦੁਰਵਰਤੋਂ ਕਰ ਰਹੇ ਨੇ, ਜਿਸ ਨਾਲ ਮੈਡੀਕੇਅਰ ਨੂੰ ਸਾਲਾਨਾ $8 ਬਿਲੀਅਨ ਦਾ ਖਰਚਾ ਆਉਂਦਾ ਏ। ਮੈਡੀਕੇਅਰ ਨਾਲ ਜੁੜੇ ਕਈ ਹੋਰ ਘਪਲਿਆਂ ਵਿੱਚ ਪਰੇਸ਼ਾਨ ਕਰਨ ਵਾਲੇ ਇਲਜ਼ਾਮ ਸ਼ਾਮਲ ਨੇ, ਜਿਨ੍ਹਾਂ ਵਿੱਚ ਇੱਕ ਡਾਕਟਰ ਜੋ ਕਿ ਫਰਵਰੀ ਵਿੱਚ ਓਲਡ ਏਜ ਹੋਮ ਵਿੱਚ ਮਰੇ ਹੋਏ ਲੋਕਾਂ ਨੂੰ ਚਾਰਜ ਕਰਦਾ ਹੋਇਆ ਫੜਿਆ ਗਿਆ ਸੀ ਅਤੇ ਇੱਕ GP ਬਿਨਾਂ ਕਿਸੇ ਪ੍ਰੈਕਟਿਸ ਦੇ ਐਕਸੀਕੋਡੋਨ ਦੇ ਨਾਲ ਨਸ਼ੀਲੇ ਪਦਾਰਥਾਂ ਦੀ ਤਜਵੀਜ਼ ਕਰਦਾ ਹੋਇਆ ਫੜਿਆ ਗਿਆ ਅਤੇ ਸਰਕਾਰੀ ਭੁਗਤਾਨਾਂ ਤੱਕ ਪਹੁੰਚ ਕਰਨ ਲਈ ਗੰਭੀਰ ਰੂਪ ਵਿੱਚ ਬਿਮਾਰ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਕਰਨ ਲਈ ਰੇਡੀਓਲੋਜਿਸਟ ਵੀ ਸ਼ਾਮਲ ਹੈ। ਜਿਮ ਚਾਮਸ ਦਾ ਕਹਿਣਾ ਹੈ ਕਿ ਇਹ ਚਿੰਤਾਜਨਕ ਹੈ।
Very concerning reports, very troubling revelations, and something that we will get to the bottom of, because we don't want to see a single dollar rorted or thieved from the system when it could go to helping people who are vulnerable.
ਫੈਡਰਲ ਸਰਕਾਰ ਨੇ ਅੱਜ 17 ਅਕਤੂਬਰ ਨੂੰ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਖਤਮ ਕਰਨ ਲਈ ਆਪਣੀ ਨਵੀਂ ਰਾਸ਼ਟਰੀ ਯੋਜਨਾ ਦਾ ਐਲਾਨ ਕੀਤਾ ਹੈ। ਰਾਸ਼ਟਰੀ ਯੋਜਨਾ 2032 ਤੱਕ 10 ਸਾਲਾਂ ਦੀ ਰਣਨੀਤੀ ਵਜੋਂ ਚੱਲੇਗੀ, ਜੋ ਕਿ ਆਸਟ੍ਰੇਲੀਆ ਵਿੱਚ ਹਿੰਸਾ ਨੂੰ ਖਤਮ ਕਰਨ ਲਈ ਸੰਘੀ ਅਤੇ ਰਾਜ ਸਰਕਾਰਾਂ ਦੀ ਕਾਰਵਾਈ ਦਾ ਤਾਲਮੇਲ ਕਰੇਗੀ। ਉਦੇਸ਼ ਵਿੱਚ ਇੱਕ ਪੀੜ੍ਹੀ ਦੇ ਅੰਦਰ ਲਿੰਗ ਆਧਾਰਿਤ ਹਿੰਸਾ ਨੂੰ ਖਤਮ ਕਰਨ ਦੀ ਯੋਜਨਾ ਹੈ। ਸਮਾਜਿਕ ਸੇਵਾਵਾਂ ਦੀ ਮੰਤਰੀ ਅਮੈਂਡਾ ਰਿਸ਼ਵਰਥ ਦਾ ਕਹਿਣਾ ਹੈ ਕਿ ਯੋਜਨਾ 6 ਸਪਸ਼ਟ ਸਿਧਾਂਤਾਂ ਦੁਆਰਾ ਚਲਾਈ ਜਾਵੇਗੀ।
This national plan will drive effort, drive coordination, and importantly drive whole of community, whole of society response to gender-based violence, ensuring that gender equality as for violence against women and children is addressed, to make sure that we're covering all of the four domains to end violence against women and children, to focus on prevention, early intervention, response and healing and recovery.
ਉਧਰ ਜੇਕਰ ਰਸ਼ੀਆ ਅਤੇ ਯੂਕਰੇਨ ਦਰਮਿਆਨ ਬਣੇ ਤਣਾਅ ਦੀ ਗੱਲ ਕਰੀਏ ਤਾਂ ਕੇਂਦਰੀ ਕੀਵ ਨੂੰ ਘੱਟੋ ਘੱਟ 3 ਧਮਾਕਿਆਂ ਨਾਲ ਹਿਲਾ ਦਿੱਤਾ ਗਿਆ ਏ, ਜੋ ਕਿ ਰੂਸੀ ਡਰੋਨ ਹਮਲਿਆਂ ਦਾ ਸਪਸ਼ਟ ਨਤੀਜਾ ਏ। ਸ਼ਹਿਰ ਦੇ ਮੇਅਰ ਦਾ ਕਹਿਣਾ ਏ ਕਿ ਧਮਾਕਿਆਂ ਦੇ ਨਤੀਜੇ ਵਜੋਂ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਏ। ਉਸਨੇ ਸਲਾਹ ਦਿੱਤੀ ਕਿ ਬਚਾਅ ਕਰਨ ਵਾਲੇ ਸਾਈਟ 'ਤੇ ਸਨ ਅਤੇ ਨਿਵਾਸੀਆਂ ਨੂੰ ਹਵਾਈ ਹਮਲੇ ਦੇ ਸ਼ੈਲਟਰਾਂ ਵਿੱਚ ਰਹਿਣ ਲਈ ਕਿਹਾ ਗਿਆ ਏ। ਹਾਲਾਂਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਯੂਕਰੇਨ 'ਤੇ ਹੋਰ ਵੱਡੇ ਪੱਧਰ 'ਤੇ ਹਮਲੇ ਦੀ ਕੋਈ ਲੋੜ ਨਹੀਂ ਹੈ ਅਤੇ ਟਿੱਪਣੀ ਕੀਤੀ ਸੀ ਕਿ ਜ਼ਿਆਦਾਤਰ ਟਿਕਾਣਿਆਂ ਉੱਤੇ ਪਹਿਲਾਂ ਹੀ ਹਮਲਾ ਕੀਤਾ ਜਾ ਚੁੱਕਾ ਏ ਅਤੇ ਉਸਦਾ ਉਦੇਸ਼ ਦੇਸ਼ ਨੂੰ ਤਬਾਹ ਕਰਨਾ ਨਹੀਂ ਹੈ। ਬੈਂਕਾਂ ਅਤੇ ਦੂਰਸੰਚਾਰ ਕੰਪਨੀਆਂ ਦੇ ਇੱਕ ਸਮੂਹ ਨੇ ਇੱਕਜੁੱਟ ਹੋ ਕੇ ਇੱਕ ਨਵੀਂ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਉਹਨਾਂ ਨੂੰ ਉਮੀਦ ਹੈ ਕਿ ਛੋਟੇ ਕਾਰੋਬਾਰਾਂ ਨੂੰ ਸਾਈਬਰ ਹਮਲਿਆਂ ਤੋਂ ਬਚਾਇਆ ਜਾ ਸਕੇਗਾ। ਸਾਈਬਰ ਵਾਰਡਨਸ ਪਾਇਲਟ ਪ੍ਰੋਗਰਾਮ ਰਾਸ਼ਟਰਮੰਡਲ ਬੈਂਕ, ਟੈਲਸਟਰਾ ਅਤੇ ਆਸਟ੍ਰੇਲੀਆ ਦੇ ਛੋਟੇ ਕਾਰੋਬਾਰੀ ਸੰਗਠਨਾਂ ਦੀ ਕੌਂਸਲ ਵਿਚਕਾਰ ਗੱਠਜੋੜ ਦੀ ਉਪਜ ਹੈ। ਇਹ ਆਪਟਸ ਦੀ ਉਲੰਘਣਾ ਦੇ ਮੱਦੇਨਜ਼ਰ ਸ਼ੁਰੂ ਕੀਤਾ ਗਿਆ ਏ, ਜੋ ਕਿ ਇਸ ਗੱਲ ਵੱਲ ਧਿਆਨ ਦਿਵਾਉਂਦਾ ਏ ਕਿ ਕਾਰੋਬਾਰ ਗਾਹਕ ਦੀ ਜਾਣਕਾਰੀ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਨੇ। ਕੌਂਸਲ ਦੇ CEO ਅਲੈਕਸੀ ਬੋਇਡ ਦਾ ਕਹਿਣਾ ਏ ਕਿ ਇਹ ਪ੍ਰੋਗਰਾਮ ਛੋਟੇ ਕਾਰੋਬਾਰਾਂ ਵਿੱਚ ਲੋਕਾਂ ਨੂੰ ਉਹਨਾਂ ਦੀ ਡਿਜੀਟਲ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਸਿਖਲਾਈ ਦੇਵੇਗਾ।
They'll be trained to spot all the red flags that can cause so much damage to a small business. Cyber wardens will be skilled to help protect passwords and critical data and to promote better cyber safety right across the business. They'll also be taught how to report suspicious messages and threats and where to go to get further support.
ਯੂਕੇ ਦੀ ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ ਸੈਂਕੜੇ ਮੈਟਰੋਪੋਲੀਟਨ ਪੁਲਿਸ ਅਧਿਕਾਰੀ ਕਾਨੂੰਨ ਤੋੜ ਰਹੇ ਨੇ ਜਾਂ ਦੁਰਵਿਵਹਾਰ ਕਰ ਰਹੇ ਨੇ। ਜਾਂਚ ਦੇ ਲੇਖਕ ਬ੍ਰੌਨਸ ਲੂਇਸ ਕੇਸੀ ਦਾ ਕਹਿਣਾ ਹੈ ਕਿ ਦੁਰਵਿਵਹਾਰ, ਨਸਲਵਾਦ, ਸਮਲਿੰਗੀ ਡਰ ਅਤੇ ਜਿਣਸੀ ਦੁਰਵਿਵਹਾਰ ਦੇ ਬਹੁਤ ਸਾਰੇ ਦਾਅਵਿਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ਅਤੇ ਕਈ ਵਾਰ ਅਣਡਿੱਠ ਕੀਤਾ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ 1% ਤੋਂ ਵੀ ਘੱਟ ਅਫਸਰਾਂ ਨੂੰ ਫੋਰਸ ਦੁਆਰਾ ਬਰਖਾਸਤ ਕੀਤਾ ਗਿਆ ਹੈ। ਮੇਟ ਪੁਲਿਸ ਕਮਿਸ਼ਨਰ ਸਰ ਮਾਰਕ ਰੌਲੇ ਦਾ ਕਹਿਣਾ ਹੈ ਕਿ ਨਤੀਜੇ ਦਰਸਾਉਂਦੇ ਨੇ ਕਿ ਉਹਨਾਂ ਦੇ ਸੈਂਕੜੇ ਅਫਸਰਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਸੀ। ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਲੀਨੋਸਕਸ ਦਾ ਕਹਿਣਾ ਏ ਕਿ ਰਾਜ ਦੇ ਸ਼ੁਰੂਆਤੀ ਸਿੱਖਿਆ ਅਤੇ ਦੇਖਭਾਲ ਖੇਤਰ ਵਿੱਚ ਸੁਧਾਰ ਲਈ ਰਾਇਲ ਕਮਿਸ਼ਨ ਦੀ ਜ਼ਰੂਰਤ ਹੈ। ਸਾਬਕਾ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਦੱਖਣੀ ਆਸਟ੍ਰੇਲੀਆ ਦੀ ਸ਼ੁਰੂਆਤੀ ਸਿੱਖਿਆ ਵਿੱਚ ਰਾਇਲ ਕਮਿਸ਼ਨ ਦੀ ਅਗਵਾਈ ਕਰੇਗੀ, ਇਹ ਜਾਂਚ ਕਰਨ ਲਈ ਕਿ ਕਿਵੇਂ ਰਾਜ 2026 ਤੱਕ ਪ੍ਰੀ ਸਕੂਲ ਦੀ ਸ਼ੁਰੂਆਤੀ ਉਮਰ ਨੂੰ 1 ਸਾਲ ਤੋਂ 3 ਸਾਲ ਦੀ ਉਮਰ ਤੱਕ ਲਿਆ ਸਕਦਾ ਏ। ਇਸ ਦੀ ਲਾਗਤ ਲਗਭਗ $2.5 ਲੱਖ ਹੋਣ ਦੀ ਉਮੀਦ ਹੈ। ABC ਨਾਲ ਗੱਲ ਕਰਦੇ ਹੋਏ ਪੀਟਰ ਮਲੀਨੋਸਕਸ ਨੇ ਕਿਹਾ ਕਿ ਨੀਤੀ ਕੋਈ ਮੁਸ਼ਕਲ ਨਹੀਂ ਹੈ, ਪਰ ਇਸ ਨੂੰ ਪ੍ਰਦਾਨ ਕਰਨਾ ਅਤੇ ਲਾਗੂ ਕਰਨਾ ਥੋੜਾ ਗੁੰਝਲਦਾਰ ਹੋਵੇਗਾ।
We've got complexity in terms of how the state government interacts with the Commonwealth in this space. And then, of course, we've got a significant number of private operators that are in the same field as well. And then, of course, there's the practical complexity of actually building up such a significant workforce.
Sydney de railway station te Opal card readers nu veerwar ton band kita ja reha hai kyunki rail union da New South Wales sarkar naal tankha ate shartan nu leke ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਅਜੇ ਵੀ ਜਾਰੀ ਹੈ। ਇਹ ਵੀਕਡੇਜ਼ ਵਿੱਚ ਦੁਪਹਿਰ ਦੌਰਾਨ 3 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੋਵੇਗਾ। ਰੇਲ ਯੂਨੀਅਨ ਦਾ ਕਹਿਣਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਓਪਲ ਸਿਸਟਮ ਦੇ ਸੰਚਾਲਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਕਾਰਵਾਈਆਂ ਦੀ ਲੜੀ ਵਿੱਚ ਇਹ ਪਹਿਲਾ ਕਦਮ ਹੈ। ਪਿਛਲੇ ਮਹੀਨੇ ਯੂਨੀਅਨ ਨੇ ਮਸ਼ੀਨਾਂ ਨੂੰ ਬੰਦ ਕਰਨ ਦੀ ਆਪਣੀ ਯੋਜਨਾ ਨੂੰ ਉਦੋਂ ਰੱਦ ਕਰ ਦਿੱਤਾ ਸੀ ਜਦੋਂ ਸਰਕਾਰ ਨੇ ਕਾਰਵਾਈ ਨੂੰ ਰੋਕਣ ਲਈ ਫੇਅਰ ਵਰਕ ਕਮਿਸ਼ਨ ਨੂੰ ਅਰਜ਼ੀ ਦੇ ਕੇ ਕਿਹਾ ਸੀ ਕਿ ਉਸ ਨੂੰ ਕਾਨੂੰਨੀ ਸਲਾਹ ਮਿਲੀ ਹੈ ਕਿ ਇਹ ਗੈਰ ਕਾਨੂੰਨੀ ਹੋ ਸਕਦਾ ਏ। ਪਰ ਪਿਛਲੇ ਹਫ਼ਤੇ ਯੂਨੀਅਨ ਮੈਂਬਰਾਂ ਨੇ ਇਸ ਨੂੰ ਮੁੜ ਬਹਾਲ ਕਰਨ ਦੀ ਵੋਟ ਦਿੱਤੀ। ਇਹ ਕਾਰਵਾਈ ਅਣਮਿੱਥੇ ਸਮੇਂ ਤੱਕ ਚੱਲੇਗੀ। ਅਤੇ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਨੈੱਟਬਾਲ ਆਸਟ੍ਰੇਲੀਆ ਦੀ ਚੇਅਰ ਮਰੀਨਾ ਗੋ ਆਸਟ੍ਰੇਲੀਆ ਦੀ ਇੱਕ ਪ੍ਰਮੁੱਖ ਮਾਈਨਿੰਗ ਕੰਪਨੀ ਨਾਲ ਸਪੌਂਸਰਸ਼ਿਪ ਵਿਵਾਦ ਤੋਂ ਬਾਅਦ ਆਪਣੀ ਭੂਮਿਕਾ ਤੋਂ ਪਿੱਛੇ ਹਟ ਗਈ ਹੈ। ਦ ਆਸਟ੍ਰੇਲੀਅਨ ਡਾਇਮੰਡਸ ਨੇ ਆਪਣੇ ਨਵੇਂ ਮੁੱਖ ਸਪੌਂਸਰ ਹੈਨਕੌਕ ਪ੍ਰੋਸਪੈਕਟਿੰਗ ਨੂੰ ਉਹਨਾਂ ਦੀ ਵਰਦੀ ਵਿੱਚ ਬ੍ਰਾਂਡ ਕੀਤੇ ਜਾਣ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਉਹਨਾਂ ਨੇ ਪਿਛਲੇ ਹਫ਼ਤੇ ਕੌਂਸਟਲੇਸ਼ਨ ਕੱਪ ਦੌਰਾਨ ਆਪਣੀ ਪੁਰਾਣੀ ਕਿੱਟ ਪਹਿਨੀ ਸੀ। ਕੰਪਨੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਜਲਵਾਯੂ ਪਰਿਵਰਤਨ ਮਨੁੱਖ ਦੁਆਰਾ ਪ੍ਰੇਰਿਤ ਵਰਤਾਰਾ ਨਹੀਂ ਹੈ, ਜਿਸ ਬਾਰੇ ਆਸਟ੍ਰੇਲੀਅਨ ਕਪਤਾਨ ਸ਼ਰਨੀ ਨੋਡਰ ਦਾ ਕਹਿਣਾ ਹੈ ਕਿ ਇਹ ਉਸ ਦੀ ਟੀਮ ਦੀਆਂ ਕਦਰਾਂ ਕੀਮਤਾਂ ਦੇ ਵਿਰੁੱਧ ਹੈ। ਉਹਨਾਂ ਨੇ ਅਸਲ ਵਿੱਚ 2025 ਤੱਕ $15 million ਦੇ ਨੈੱਟਬਾਲ ਆਸਟ੍ਰੇਲੀਆ ਨਾਲ 4 ਸਾਲਾਂ ਦੇ ਸੌਦੇ 'ਤੇ ਹਸਤਾਖਰ ਕੀਤੇ ਸਨ। ਅਤੇ ਹੁਣ ਸਮਾਂ ਹੋ ਰਿਹਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਦੇ 62 ਸੈਂਟਸ, ਭਾਰਤ ਦੇ 51 ਰੁਪਏ 22 ਪੈਸੇ ਅਤੇ ਪਾਕਿਸਤਾਨ ਦੇ 136 ਰੁਪਏ 59 ਪੈਸੇ ਦੇ ਬਰਾਬਰ ਅੰਕਿਤ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਮੈਲਬਰਨ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 25 ਅਤੇ 21 ਡਿਗਰੀ। ਐਡੀਲੇਟ ਅਤੇ ਹੁਬਾਰਟ ਕੁਝ ਹੱਦ ਤੱਕ ਬੱਦਲਵਾਈ ਹੋਵੇਗੀ, ਤਾਪਮਾਨ ਕ੍ਰਮਵਾਰ 23 ਅਤੇ 19 ਡਿਗਰੀ। ਕੈਨਬਰਾ ਬੱਦਲ ਛਾਏ ਰਹਿਣਗੇ, ਤਾਪਮਾਨ 20 ਡਿਗਰੀ। ਸਿਡਨੀ ਅਤੇ ਬ੍ਰਿਸਬੇਨ ਮੀਂਹ ਪੈ ਸਕਦਾ ਹੈ, ਤਾਪਮਾਨ ਕ੍ਰਮਵਾਰ 22 ਅਤੇ 25 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।